ਵਾਰ 17ਵੀਂ ਦੀ ਪੌੜੀ 17ਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਉੱਜਲ ਕਹਿਹਾਂ ਚਿਲਕਣ ਥਾਲੀ ਜੀਵਨ ਜੂਠੀ ਹੋਵੇ, ਝੂਠ ਸੁਆਹੂ ਮਾਂਜੀਏ ਗੰਗਾ ਜਲ ਅੰਦਰ ਲੈ ਧੋਵੇ, ਬਾਹਰ ਸੁੱਚਾ ਧੋਤਿਆਂ ਅੰਦਰ ਕਾਲਖ ਅੰਤ ਵਿਗੋਵੇ। ਮਨ ਜੂਠੇ ਤਨ ਜੂਠ ਹੈ ਥੁੱਕ ਪਵੇ, ਮੂੰਹ ਵੱਜੈ ਰੋਵੇ। ਸਾਧ ਸੰਗਤ ਗੁਰ ਸ਼ਬਦ ਸੁਣ ਕਪਟ ਸਨੇਹੀ ਗੱਲਾਂ ਗੋਵੇ, ਗੱਲੀ ਤ੍ਰਿਪਤ ਨ ਹੋਵਈ ਖੰਡ ਖੰਡ ਕਰ ਸਾਉ ਨਾ ਭੋਵੈ। ਮੱਖਣ ਖਾਏ ਨਾ ਨੀਰ ਵਲੋਵੈ, ਮੱਖਣ ਖਾਏ ਨਾ ਨੀਰ ਵਲੋਵੈ। ਕਹਿਣ ਲੱਗੇ ਉੱਜਲ ਕਹਿਹਾਂ ਚਿਲਕਣਾ ਥਾਲੀ ਜੀਵਨ ਜੂਠੀ ਹੋਵੇ। ਕਹਿ ਦੇ ਭਾਂਡੇ ਹੁੰਦੇ ਸੀ ਪੁਰਾਣੇ ਸਮੇਂ ਚ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਜਦੋਂ ਸੱਜਣ ਨੂੰ ਉਪਦੇਸ਼ ਦਿੱਤਾ ਸੀ, ਜਿਹੜਾ ਠੱਗ ਸੀ ਨਾ, ਉਹਨੂੰ ਵੀ ਪਾਤਸ਼ਾਹ ਨੇ ਐਸਾ ਸ਼ਬਦ ਹੀ ਸੁਣਾਇਆ ਸੀ, ਉੱਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਕਹਿ ਦਾ ਭਾਂਡਾ ਵੇਖਣ ਦੇ ਵਿੱਚ ਤੇ ਬੜਾ ਚਿਲਕਣਾ, ਵੇਖਣ ਦੇ ਵਿੱਚ ਤੇ ਕਹਿ ਦਾ ਭਾਂਡਾ ਬੜਾ ਸੋਹਣਾ, ਬੜੀਆਂ ਚਮਕਾਂ ਮਾਰਦਾ ਉਹ। ਪਰ ਸਾਧ ਸੰਗਤ ਸੌ ਵਾਰੀ ਉਹਨੂੰ ਮਾਂਜ ਲਓ, ਧੋ ਲਓ, ਸਾਫ ਕਰ ਲਓ, ਜਦੋਂ ਸਾਧ ਸੰਗਤ ਉਹਨੂੰ ਹੱਥ ਦੇ ਉੱਤੇ ਰਗੜੋਗੇ ਨਾ ਤਲੀ ਦੇ ਉੱਤੇ, ਉਹਦੇ ਚੋਂ ਕਾਲਖ ਹੀ ਨਿਕਲੇ, ਅੰਦਰ ਕਾਲਖ ਹੀ ਕਾਲਖ ਹੈ। ਭਾਈ ਸਾਹਿਬ ਜੀ ਫੁਰਮਾਨ ਕਰਦੇ ਨੇ ਉੱਜਲ ਕਹਿਹਾਂ ਚਿਲਕਣਾ ਥਾਲੀ ਜੀਵਨ ਜੂਠੀ ਹੋਵੇ। ਕਹਿ ਦੀ ਜਿਹੜੀ ਧਾਤੂ ਆ, ਬਰਤਨ ਹੈ ਜਿਹੜਾ, ਵੇਖਣ ਵਾਸਤੇ ਬੜਾ ਉੱਜਲਾ ਭਾਵ ਚਿਲਕਣਾ ਹੈ, ਪਰ ਸਾਧ ਸੰਗਤ ਰੋਟੀ ਜੀਵਨ ਨਾਲ, ਉਹਦੇ ਵਿੱਚ ਰੋਟੀ ਆਦਿਕ ਪਰੋਸਣ ਨਾਲ, ਖਾਣ ਨਾਲ ਥਾਲੀ ਜੂਠੀ ਹੋ ਜਾਂਦੀ ਹੈ। ਹੁਣ ਧਿਆਨ ਨਾਲ ਸੁਣੀ ਜਾਣਾ, ਸਾਰਾ ਬਚਨ ਦੱਸਣਗੇ। ਉੱਜਲ ਕਹਿਹਾਂ ਚਿਲਕਣਾ, ਕਹਿਣ ਦਾ ਭਾਂਡਾ ਬੜਾ ਉੱਜਲਾ, ਚਮਕਾਂ ਮਾਰਨ ਵਾਲਾ, ਚਿਲਕਣ ਵਾਲਾ, ਚਮਕਣ ਵਾਲਾ, ਥਾਲੀ ਜੀਵਨ ਜੂਠੀ ਹੋਵੇ। ਥਾਲੀ ਜੀਵਨ ਦਾ ਮਤਲਬ ਵੀ ਜਦੋਂ ਉਸ ਕਹਿਣ ਦੇ ਭਾਂਡੇ ਦੀ ਥਾਲੀ ਵਿੱਚ ਰੋਟੀ ਖਾਈਏ, ਭੋਜਨ ਪ੍ਰਸ਼ਾਦਾ ਛਕੀਏ, ਜੂਠੀ ਹੋਵੇ, ਥਾਲੀ ਜੂਠੀ ਹੋ ਗਈ। ਉਸ ਤੋਂ ਬਾਅਦ ਕੀ ਕਰਦੇ ਜੂਠੇ ਭਾਂਡਿਆਂ ਨੂੰ, ਅਗਲੀ ਪੰਕਤੀ ਚ ਦੱਸਦੇ ਨੇ, ਕਹਿਣ ਲੱਗੇ ਜੂਠ ਸੁਆਹੂ ਮਾਂਜੀਏ ਗੰਗਾ ਜਲ ਅੰਦਰ ਲੈ ਧੋਵੇ। ਹੁਣ ਉਹ ਥਾਲੀ ਹੈ ਜਿਹੜੀ ਜਿਹੜੀ ਜੂਠੀ ਹੈ, ਉਹਨੂੰ ਸੁਆਹ ਨਾਲ ਮਾਂਜ ਲਈਦਾ। ਥਾਲੀ ਸੁਆਹ ਨਾਲ ਮਾਂਜੀ ਜਾਂਦੀ ਹੈ, ਫਿਰ ਉਸਨੂੰ ਕਰਮ ਕਾਂਢੀ ਲੋਕ ਗੰਗਾ ਜਲ ਦੇ ਅੰਦਰ ਵੀ ਧੋਂਦੇ ਹਨ। ਬਾਹਰ ਸੁੱਚਾ ਧੋਤਿਆਂ ਅੰਦਰ ਕਾਲਖ ਅੰਤ ਵਿਗੋਵੇ। ਬਾਹਰੋਂ ਤਾਂ ਧੋਤਾ ਹੋ ਗਿਆ ਸੁੱਚਾ, ਅੰਦਰੋਂ ਰਹਿ ਗਿਆ ਕਾਲਾ, ਅੰਤ ਤੇ ਉਸਦਾ ਖਰਾਬ ਹੀ ਹੈ ਨਾ। ਫਿਰ ਉੱਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਤੇ ਜਿਹੜਾ ਬਚਨ ਆਇਆ ਸੀ ਨਾ ਅੱਗੇ, ਗੰਗਾ ਜਲ ਅੰਦਰ ਲੈ ਧੋਵੈ। ਗੰਗਾ ਜਲ ਅੰਦਰ, ਅੰਦਰ ਮਨੁੱਖ ਦਾ ਅੰਦਰ ਨਹੀਂ, ਕਹਿਣ ਲੱਗੇ ਆਪਣੇ ਤਨ ਨੂੰ ਵੀ ਮਨੁੱਖ ਕਈ ਵਾਰੀ ਗੰਗਾ ਦੇ ਵਿੱਚ ਜਾ ਕੇ ਨਵਾਲਦਾ ਧੋਂਦਾ, ਕਿ ਗੰਗਾ ਦੇ ਅੰਦਰ ਮੈਂ ਇਸ਼ਨਾਨ ਕੀਤਾ, ਗੰਗਾ ਦੇ ਵਿੱਚ ਮੈਂ ਨਹਾਤਾ, ਮੈਂ ਤੀਰਥ ਨਹਾ ਕੇ ਆਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਸੱਜਣਾ ਇੱਕ ਗੱਲ ਦੱਸ, ਹੇ ਮਨੁੱਖ ਹੇ ਪ੍ਰਾਣੀ ਇੱਕ ਬਾਤ ਦੱਸ, ਬਾਹਰੋਂ ਤੇ ਤੂੰ ਆਪਣੀ ਮੈਲ ਤਨ ਤੋਂ ਲਈ ਲਾ, ਅੰਦਰ ਕਾਲਖ ਅੰਤ ਵਿਗੋਵੇ। ਹਿਰਦੇ ਦੇ ਅੰਦਰ ਜਿਹੜੀ ਕਾਲਖ ਹੈ ਨਾ, ਉਸ ਕਾਲਖ ਨੇ ਅੰਤ ਵੇਲੇ ਤੈਨੂੰ ਰੱਬ ਦੇ ਘਰ ਥਾਂ ਨਹੀਂ ਦੇਣੀ, ਤੇਰਾ ਅੰਤ ਬੜਾ ਮਾੜਾ ਹੋਊਗਾ ਹੀ। ਕੇਵਲ ਤੀਰਥਾਂ ਦੇ ਉੱਤੇ ਭਟਕਦਾ ਰਿਹਾ, ਕੇਵਲ ਇੱਧਰ ਉੱਧਰ ਤੀਰਥਾਂ ਤੇ ਚੁਬੀਆਂ ਮਾਰਦਾ ਰਿਹਾ, ਅੰਦਰ ਹਿਰਦਾ ਤੇ ਧੋਤਾ ਹੀ ਨਹੀਂ ਕੋਈ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਬਾਹਰੋਂ ਤਨ ਧੋਣ ਨਾਲ ਮਨ ਹੱਛਾ, ਮਨ ਪਵਿੱਤਰ ਨਹੀਂ ਹੋ ਜਾਣਾ, ਪਰ ਇਹ ਗੱਲ ਚੇਤੇ ਰੱਖੀ, ਜਿਸ ਦਿਨ ਤੇਰਾ ਮਨ ਧੁੱਪ ਗਿਆ ਨਾ, ਉਸ ਦਿਨ ਬਾਹਰੋਂ ਤਨ ਆਪਣੇ ਆਪ ਹੀ ਨਿਰਮਲ ਹੋ ਜਾਣਾ। ਮਨ ਸ਼ੁੱਧ ਹੋ ਗਿਆ, ਮਨ ਨਿਰਮਲ ਹੋ ਗਿਆ, ਗੁਰੂ ਸ਼ਬਦ ਦੁਆਰਾ, ਬਾਣੀ ਦੁਆਰਾ, ਨਾਮ ਸਿਮਰਨ ਦੁਆਰਾ, ਅੱਖੀਆਂ ਬੁਰਾ ਨਹੀਂ ਵੇਖਣਗੀਆਂ, ਕੰਨ ਬੁਰਾ ਨਹੀਂ ਸੁਣਨਗੇ, ਜੀਭ ਰਸਨਾ ਬੁਰਾ ਨਹੀਂ ਬੋਲੇਗੀ, ਪੈਰ ਬੁਰੇ ਪਾਸੇ ਨਹੀਂ ਤੁਰਨਗੇ, ਹੱਥ ਕਿਸੇ ਦਾ ਬੁਰਾ ਨਹੀਂ ਕਰਨਗੇ। ਕਹਿਣ ਦਾ ਭਾਵ ਬੁਰੀ ਸੋਚ ਹੀ ਨਹੀਂ ਫੁਰਨੀ, ਬੁਰਾ ਸੰਕਲਪ ਹੀ ਪੈਦਾ ਨਹੀਂ ਹੋਣਾ, ਨਿਰਮਲ ਸੰਕਲਪ ਮਨ ਦੇ ਵਿੱਚੋਂ ਪੈਦਾ ਹੋਣਗੇ। ਇਸ ਲਈ ਜਿਵੇਂ ਕਹਿਣ ਦਾ ਭਾਂਡਾ ਬਾਹਰੋਂ ਧੋਤਿਆਂ ਤੇ ਬਥੇਰੀਆਂ ਚਮਕਾਂ ਮਾਰਦਾ ਹੈ, ਪਰ ਅੰਦਰ ਉਹਦੇ ਹੱਥ ਦੇ ਉੱਤੇ ਰਗੜੋਗੇ ਤੇ ਕਾਲਖ ਹੀ ਨਿਕਲਣੀ। ਐਸੀ ਹਾਲਤ ਉਸ ਮਨੁੱਖ ਦੀ ਹੈ ਜਿਹੜਾ ਕੇਵਲ ਬਾਹਰੋਂ ਤਨ ਧੋ ਕੇ ਹੀ ਸੁੱਚਾ ਹੋਇਆ ਬੈਠਾ ਹੈ, ਮਨ ਹਿਰਦੇ ਦੇ ਵਿੱਚ ਮੈਲ ਹੀ ਮੈਲ ਚੁੱਕੀ ਫਿਰਦਾ ਹੈ। ਤੋ ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਨੇ, ਮਨ ਜੂਠੇ ਤਨ ਜੂਠ ਹੈ, ਥੁੱਕ ਪਵੈ ਮੂੰਹ ਵੱਜੈ ਰੋਵੈ। ਕਹਿਣ ਲੱਗੇ ਮਨ ਦੀ ਵੀ ਜਿਹੜੀ ਜੂਠ ਹੈ, ਮਨ ਜੂਠੇ ਤਨ ਜੂਠ ਹੈ, ਮਨ ਦੀ ਵੀ ਜਿਹੜੀ ਜੂਠ ਹੈ ਉਹਨੇ ਤੇਰੇ ਤਨ ਨੂੰ ਵੀ ਜੂਠਾ ਕਰ ਦਿੱਤਾ। ਹੁਣ ਮਨ ਜੂਠਾ ਤੇ ਮਨ ਦੇ ਵਿੱਚੋਂ ਫੁਰਨੇ ਕਿਸ ਤਰ੍ਹਾਂ ਦੇ ਉੱਠਣੇ ਨੇ? ਪਰਾਇਆ ਤਨ, ਪਰਾਇਆ ਧਨ, ਪਰਾਈ ਨਿੰਦਿਆ, ਉਹਨੂੰ ਤੱਕਣਾ ਵੇਖਣਾ ਪਰਾਈ ਨਿੰਦਿਆ ਕਰਨੀ, ਤੇ ਸਾਧ ਸੰਗਤ ਪਰਾਇਆ ਤਨ ਪਰਾਇਆ ਧਨ ਬੁਰੀ ਨੀਅਤ ਦੇ ਨਾਲ ਤੱਕਣਾ। ਕਿਉਂ? ਕਿਉਂਕਿ ਮਨ ਜੂਠਾ। ਜੇ ਮਨ ਦੀ ਜੂਠ ਲੱਥ ਜਾਵੇ ਤੇ ਸਾਰੇ ਦੇ ਸਾਰੇ ਤਨ ਦੇ ਆਪਣੇ ਆਪ ਇਹ ਜਿਹੜੇ ਅੰਗ ਨੇ ਉਹ ਨਿਰਮਲ ਹੋ ਜਾਣਗੇ। ਭਾਈ ਗੁਰਦਾਸ ਜੀ ਹੁਣ ਬਚਨ ਕਰ ਰਹੇ, ਮਨ ਜੂਠੇ ਤਨ ਜੂਠ ਹੈ, ਥੁੱਕ ਪਵੈ ਮੂੰਹ ਵੱਜੈ ਰੋਵੈ। ਬੜੀ ਕਮਾਲ ਦੀ ਗੱਲ ਆਖੀ। ਕਹਿਣ ਲੱਗੇ ਹੇ ਮਨੁੱਖ, ਹੇ ਇਨਸਾਨ, ਇੱਕ ਗੱਲ ਚੇਤੇ ਚ ਰੱਖ, ਉਸ ਨਿਰੰਕਾਰ ਪਰਮਾਤਮਾ ਪਰਮੇਸ਼ਰ ਦੀ ਦਰਗਾਹ ਵਿੱਚ ਤੇਰੇ ਮੂੰਹ ਦੇ ਉੱਤੇ ਥੁੱਕਾਂ ਹੀ ਪੈਣੀਆਂ ਤੇ ਰੋਣਾ ਹੀ ਪਵੇਗਾ। ਸੰਸਾਰ ਜਗਤ ਦੇ ਵਿੱਚ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਜੇ ਨਿਰੰਕਾਰ ਪਰਮਾਤਮਾ ਦੀ ਭਜਨ ਬੰਦਗੀ ਪ੍ਰਭੂ ਦੇ ਨਾਮ ਸਿਮਰਨ ਵਿੱਚ ਤੂੰ ਨਹੀਂ ਜੁੜਿਆ, ਮਨ ਜੂਠੇ ਤਨ ਜੂਠ ਹੈ, ਥੁੱਕ ਪਵੇ ਮੂੰਹ ਵੱਜੈ ਰੋਵੈ, ਥੁੱਕਾਂ ਹੀ ਤੇਰੇ ਮੂੰਹ ਤੇ ਵੱਜਣੀਆਂ ਹੀ। ਪਾਵਨ ਬਾਣੀ ਚ ਬਚਨ ਆਏ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ, ਤਾਂ ਹੋਵਾ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਜਿਤ ਮੁੱਖ ਨਾਮ ਨਾ ਉਚਰੈ। ਸੁੰਦਰ ਪਦਾਰਥ ਤਰ੍ਹਾਂ ਤਰ੍ਹਾਂ ਦੇ ਛਕੇ ਤੇਰੇ ਤਨ ਦੇ ਨਾਲ, ਉਹ ਪਦਾਰਥ ਲੱਗੇ ਹੈ ਦੇਵਤਿਆਂ ਵਰਗੇ ਨਿਰਮਲ ਪਦਾਰਥ ਤੇਰੇ ਤਨ ਨਾਲ ਲੱਗ ਗਏ, ਖਾ ਕੇ ਪਦਾਰਥ ਤੇ ਗੰਦ ਬਣਾ ਦਿੱਤਾ ਤੇਰੇ ਸਰੀਰ ਨੇ ਵਿਸ਼ਟਾ, ਜਿਸ ਨੂੰ ਵੇਖ ਕੇ ਹਰ ਕੋਈ ਥੁੱਕਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬੰਦਿਆ ਜੇ ਤੇਰੇ ਮੁੱਖ ਚੋਂ ਪਰਮੇਸ਼ਰ ਦਾ ਨਾਮ ਨਹੀਂ ਨਿਕਲਿਆ, ਜ਼ਿੰਦਗੀ ਚ ਨਹੀਂ ਜਪਿਆ ਸਤਨਾਮ ਸ੍ਰੀ ਵਾਹਿਗੁਰੂ, ਰੱਬ ਦੀ ਦਰਗਾਹ ਵਿੱਚ ਵੀ ਤੇਰੇ ਮੂੰਹ ਦੇ ਉੱਤੇ ਥੁੱਕਾਂ ਪੈਣਗੀਆਂ। ਜਿਤ ਮੁੱਖ ਨਾਮ ਨਾ ਉਚਰੈ, ਬਿਨ ਨਾਮੈ ਰਸ ਖਾਏ, ਨਾਨਕ ਏਵੈ ਜਾਣੀਐ ਤਿਤ ਮੁੱਖ ਥੁੱਕਾਂ ਪਾਏ। ਭਾਈ ਗੁਰਦਾਸ ਜੀ ਕੀ ਕਹਿ ਰਹੇ? ਕਹਿਣ ਲੱਗੇ ਥੁੱਕ ਪਵੈ ਮੂੰਹ ਵੱਜੈ ਰੋਵੈ, ਮੂੰਹ ਦੇ ਉੱਤੇ ਥੁੱਕਾਂ ਪੈਣਗੀਆਂ, ਵੱਜਣਗੀਆਂ ਥੁੱਕਾਂ ਜਦੋਂ। ਕਹਿਣ ਲੱਗੇ ਫਿਰ ਆਖਰ ਰੋਣਾ ਹੀ ਪਵੇਗਾ, ਲੋਕ ਵਿੱਚ ਵੀ ਰੋਂਦਿਆਂ ਪਰਲੋਕ ਵਿੱਚ ਵੀ ਰੋਂਦਿਆਂ ਹੀ ਜ਼ਿੰਦਗੀ ਗੁਜ਼ਰ ਜਾਏਗੀ। ਸਾਧ ਸੰਗਤ ਗੁਰ ਸ਼ਬਦ ਸੁਣ, ਕਪਟ ਸਨੇਹੀ ਗੱਲਾਂ ਗੋਵੈ। ਸਾਧ ਸੰਗਤ ਵਿੱਚ ਗੁਰੂ ਦਾ ਸ਼ਬਦ ਸੁਣ ਕੇ ਵੀ ਜਿਹੜੇ ਕਪਟ ਰੱਖਣ ਵਾਲੇ ਲੋਕ ਨੇ, ਤਰ੍ਹਾਂ ਤਰ੍ਹਾਂ ਦੇ ਧੋਖੇਬਾਜ਼ੀ ਕਰਨ ਵਾਲੇ ਲੋਕ ਨੇ, ਜਿਨ੍ਹਾਂ ਨੇ ਕੇਵਲ ਕਪਟ ਨਾਲ ਹੀ ਸਨੇਹ ਬਣਾਇਆ ਵਾ, ਐਸੇ ਲੋਕ ਬਾਹਰੋਂ ਗੱਲਾਂ ਤੇ ਬਹੁਤ ਕਰਦੇ ਨੇ। ਅਸੀਂ ਧਰਮੀ ਹਾਂ, ਚੰਗੇ ਹੋਣਾ ਚਾਹੀਦਾ, ਮਨ ਸਾਫ਼ ਹੋਣਾ ਚਾਹੀਦਾ, ਬਾਣੀ ਕਾਹਦੇ ਵਾਸਤੇ ਪੜ੍ਹਨੀ, ਗੁਰਦੁਆਰੇ ਆਇਆ ਕੀ ਹੋ ਜਾਏਗਾ? ਜੇ ਅਸੀਂ ਮਨ ਸਾਫ਼ ਆ, ਅਸੀਂ ਕਿਸੇ ਦਾ ਹੱਕ ਨਹੀਂ ਖਾਂਦੇ, ਅਸੀਂ ਝੂਠ ਨਹੀਂ ਬੋਲਦੇ, ਇੱਦਾਂ ਦੀਆਂ ਕਹਿੰਦੇ ਗੱਲਾਂ ਤਾਂ ਬਹੁਤ ਕਰਨਗੇ, ਪਰ ਗੁਰੂ ਦੇ ਸ਼ਬਦ ਨਾਲ ਪਿਆਰ, ਗੁਰੂ ਦੀ ਬਾਣੀ ਨਾਲ ਪ੍ਰੀਤ ਕੋਈ ਨਹੀਂ। ਭਾਈ ਗੁਰਦਾਸ ਜੀ ਕਹਿਣ ਲੱਗੇ ਕਪਟ ਸਨੇਹੀ ਗੱਲਾਂ ਗੋਵੈ, ਗਾਲੜੀ ਬਹੁਤ ਹੋਏਗਾ, ਗੱਲਾਂ ਬਹੁਤ ਕਰਨਗੇ ਉਹ ਲੋਕ, ਪਰ ਗੱਲਾਂ ਨਾਲ ਬਣਦਾ ਕੁਝ ਨਹੀਂ, ਗੱਲਾਂ ਨਾਲ ਰੱਬ ਦੇ ਘਰ ਪ੍ਰਵਾਨ ਨਹੀਂ ਹੋਇਆ ਜਾਣਾ। ਦਲੀਲ ਦਿੰਦੇ ਭਾਈ ਗੁਰਦਾਸ, ਕਹਿੰਦੇ ਗੱਲਾਂ ਨਾਲ ਰੱਬ ਦੇ ਘਰ ਨਹੀਂ ਪ੍ਰਵਾਨ ਹੋਇਆ ਜਾ ਸਕਦਾ। ਜਿਵੇਂ ਕੋਈ ਬੰਦਾ ਆਪਣੇ ਮੂੰਹ ਤੋਂ ਖੰਡ 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 ਆਖੀ ਜਾਏ, ਮੂੰਹ ਤੇ ਨਹੀਂ ਮਿੱਠਾ ਹੋ ਜਾਣਾ ਨਾ? ਖੰਡ ਖੰਡ ਕਹਿਣ ਨਾਲ ਤੇ ਮੂੰਹ ਮਿੱਠਾ ਨਹੀਂ ਹੋ ਜਾਏਗਾ, ਜਿਤਨੀ ਦੇਰ ਖੰਡ ਖਾਧੀ ਨਹੀਂ। ਕਹਿਣ ਲੱਗੇ ਗੱਲਾਂ ਨਾਲ ਰੱਬ ਦੇ ਘਰ ਪ੍ਰਵਾਨ ਨਹੀਂ ਚੜਿਆ ਜਾਣਾ। ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਨੇ, ਗੱਲੀ ਤ੍ਰਿਪਤ ਨਾ ਹੋਵੇ, ਖੰਡ ਖੰਡ ਕਰ ਸਾਓ ਨਾ ਭੋਵੈ। ਜਿਸ ਤਰ੍ਹਾਂ ਖੰਡ ਖੰਡ ਆਖਦੇ ਰਹੋ ਤੇ ਮੂੰਹ ਵਿੱਚ ਖੰਡ ਪਾਓ ਹੀ ਨਾ, ਖੰਡ ਦਾ ਸਵਾਦ ਨਹੀਂ ਆਵੇਗਾ, ਇਸ ਤਰ੍ਹਾਂ ਗੱਲਾਂ ਨਾਲ ਆਤਮਾ ਦੀ ਤ੍ਰਿਪਤੀ ਨਹੀਂ ਹੁੰਦੀ, ਗੱਲਾਂ ਨਾਲ ਰੱਬ ਦੇ ਘਰ ਪ੍ਰਵਾਨ ਨਹੀਂ ਹੋਇਆ ਜਾ ਸਕਦਾ, ਕੇਵਲ ਬਾਹਰਲੀਆਂ ਗੱਲਾਂ ਨਾਲ ਮਨ ਦੀ ਸ਼ਾਂਤੀ ਨਹੀਂ ਮਿਲਦੀ। ਮੱਖਣ ਖਾਏ ਨਾ ਨੀਰ ਵਲੋਵੈ, ਪਾਣੀ ਦੇ ਰਿੜਕਣ ਨਾਲ ਕਦੇ ਵੀ ਮੱਖਣ ਪ੍ਰਾਪਤ ਨਹੀਂ ਹੋ ਸਕਦਾ। ਮੱਖਣ ਖਾਣ ਨੂੰ ਦਿਲ ਕਰਦਾ ਤੇ ਦੁੱਧ ਹੀ ਰਿੜਕਣਾ ਪਵੇਗਾ, ਦੁੱਧ ਜਮਾ ਕੇ ਦਹੀਂ ਹੀ ਰਿੜਕਣਾ ਪਵੇਗਾ। ਮੱਖਣ ਖਾਏ ਨਾ ਨੀਰ ਵਲੋਵੇ, ਨੀਰ ਦਾ ਅਰਥ ਪਾਣੀ, ਵਲੋਵੇ ਦਾ ਅਰਥ ਹੁੰਦਾ ਰਿੜਕਣਾ। ਪਾਣੀ ਨੂੰ ਰਿੜਕਣ ਨਾਲ ਮੱਖਣ ਨਹੀਂ ਖਾਣ ਵਾਸਤੇ ਮਿਲ ਸਕਦਾ। ਇਸ ਲਈ ਗੱਲਾਂ ਨਾਲ ਰੱਬ ਦੇ ਘਰ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋਇਆ ਜਾ ਸਕਦਾ। ਵਾਰ 17ਵੀਂ ਦੀ ਪੌੜੀ 18ਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਰੁੱਖਾਂ ਵਿੱਚ ਕਰੁੱਖ ਹਨ ਦੋਵੇਂ ਅਰਿੰਡ ਕਨੇਰ ਦੁਆਲੇ, ਅਰੰਡ ਫਲੈ ਅਰ ਡੋਲੀਆਂ ਫਾਲੇ ਅੰਦਰ ਵੀ ਚਿੱਤ ਮਤਾਲੇ, ਨਿਭੈ ਨਾਹੀ ਨਿਜੜਾ ਹਰ ਵਰ ਆਈ ਹੋਏ ਉਚਾਲੇ, ਕਲੀਆਂ ਪਵਨ ਕਨੇਰ ਨੂੰ ਦੁਰਮਤ ਵਿੱਚ ਦੁਰਗੰਧ ਦਿਖਾਲੇ, ਬਾਹਰ ਲਾਲ ਗੁਲਾਲ ਹੋਏ ਅੰਦਰ ਚਿੱਟਾ ਦੁਬਦਾ ਨਾਲੇ, ਸਾਧ ਸੰਗਤ ਗੁਰ ਸ਼ਬਦ ਸੁਣ ਗਣਤੀ ਵਿੱਚ ਭਵੈ ਪਰਨਾਲੇ, ਕਪਟ ਸਨੇ ਖੇ ਮੂੰਹ ਕਾਲੇ, ਕਪਟ ਸਨੇ ਖੇ ਮੂੰਹ ਕਾਲੇ। ਸਤ ਸੰਗਤ, ਰੁੱਖਾਂ ਦੀਆਂ ਦਲੀਲਾਂ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਪਾਵਨ ਪਵਿੱਤਰ ਬਚਨ ਦੱਸ ਰਹੇ ਨੇ ਤੇ ਦੱਸਣਗੇ ਉਹਨਾਂ ਦਾ ਹੀ ਵਰਣਨ ਜਿਨ੍ਹਾਂ ਦੇ ਹਿਰਦੇ ਚ ਕਪਟ ਹੈ, ਧੋਖਾ ਹੈ, ਰੱਬ ਨਾਲ ਪਿਆਰ ਨਹੀਂ ਕਰਦੇ। ਕਹਿਣ ਲੱਗੇ ਰੁੱਖਾਂ ਵਿੱਚ ਕਰੁੱਖ ਹਨ ਦੋਵੇਂ ਅਰੰਡ ਕਨੇਰ ਦੁਆਲੇ, ਬਿਰਸ਼ਾਂ ਦੇ ਵਿੱਚ ਭਾਵ ਦਰਖਤਾਂ ਦੇ ਵਿੱਚ ਅਰਿੰਡ ਅਤੇ ਕਨੇਰ, ਖੇਤ ਦੇ ਦੁਆਲੇ ਭੈੜੇ ਬਿਰਸ਼ ਹੀ ਹਨ ਇਹ ਦੋਵੇਂ ਜਿਹੜੇ ਅਰਿੰਡ ਤੇ ਕਨੇਰ ਦਾ ਰੁੱਖ। ਕਾਰਨ ਦੱਸਦੇ ਹਨ ਕਿ ਕਹਿਣ ਲੱਗੇ ਅਰੰਡ ਫਲੈ ਅਰ ਡੋਲੀਆਂ, ਫਲ ਅੰਦਰ ਬੀ ਚਿੱਤ ਮਤਾਲੇ, ਅਰਿੰਡ ਦੇ ਨਾਲ ਅਰਡੋਲੀਆਂ ਲੱਗਦੀਆਂ। ਭਾਈ ਗੁਰਦਾਸ ਜੀ ਉਹਦੇ ਵਾਸਤੇ ਲਫ਼ਜ਼ ਵਰਤੇ ਅਰਡੋਲੀਆਂ, ਛੋਟੀਆਂ ਛੋਟੀਆਂ ਡੋਡੀਆਂ ਜਿਹੀਆਂ ਲੱਗਦੀਆਂ ਉਹਨੂੰ, ਅਰਿੰਡ ਦੇ ਬੂਟੇ ਨੂੰ। ਅਰਿੰਡ ਫਲੈ, ਫਲੈ ਦਾ ਮਤਲਬ ਉਹ ਅਰਿੰਡ ਦੇ ਬੂਟੇ ਦਾ ਜਿਹੜਾ ਫਲ ਆ ਉਹ ਅਰਡੋਲੀਆਂ ਹੈ, ਡੋਡੀਆਂ ਲੱਗਦੀਆਂ ਉਹਨੂੰ। ਅਰਿੰਡ ਦੇ ਨਾਲ ਅਰਡੋਲੀਆਂ ਭਾਵ ਡੋਡੀਆਂ ਲੱਗਦੀਆਂ ਹਨ। ਉਸ ਫਲ ਦੇ ਅੰਦਰ ਬੀਜ ਚਿਤਰੇ ਮਿਤਰੇ ਹੁੰਦੇ ਹਨ। ਸਤ ਸੰਗਤ, ਦਾਸ ਬੇਨਤੀ ਕਰੇ ਉਹ ਜਿਹੜੇ ਅਰਿੰਡ ਦੇ ਵਿੱਚੋਂ ਨਿਕਲਦੇ ਨਾ ਉਹ ਡੋਡੀਆਂ ਚੋਂ, ਉਹ ਚਿੱਤਰੇ ਮਿੱਤਰੇ ਹੁੰਦੇ, ਇੱਕੋ ਰੰਗ ਦੇ ਨਹੀਂ ਹੁੰਦੇ ਉਹ, ਜਿਵੇਂ ਟਿਮਕਣੇ ਟਿਮਕਣੇ ਹੁੰਦੇ ਉਹਨਾਂ ਦੇ ਉੱਤੇ ਚਿੱਟੇ ਜਿਹੇ ਅਤੇ ਨਸਵਾਰੀ ਜਿਹੇ ਰੰਗ ਦੇ, ਕੋਕਾ ਕੋਲਾ ਰੰਗ ਵੀ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਇਸ ਤਰ੍ਹਾਂ ਦੇ ਉਹਦੇ ਵਿੱਚੋਂ ਬੀਜ ਜਿਹੜੇ ਆ ਉਹ ਨਿਕਲਦੇ ਆ। ਭਾਈ ਗੁਰਦਾਸ ਜੀ ਉਹਨੂੰ ਕਹਿੰਦੇ ਅੰਦਰ ਬੀ ਚਿੱਤ ਮਤਾਲੇ, ਚਿੱਤ ਮਤਾਲੇ ਦਾ ਮਤਲਬ ਚਿੱਤਰੇ ਮਿੱਤਰੇ, ਇੱਕੋ ਜਿਹੇ ਨਹੀਂ ਹੁੰਦੇ ਉਹ ਅਰਿੰਡ ਦੇ ਜਾਂ ਡੋਡੀਆਂ ਚੋਂ ਜਿਹੜੇ ਬੀਜ ਨਿਕਲਦੇ ਆ। ਨਿਭ ਹੈ ਨਾਹੀ ਨਿਜੜਾ ਹਰ ਵਰ ਆਈ ਹੋਏ ਉਚਾਲੇ, ਅਰਿੰਡ ਜਿਹੜਾ ਨਾ ਬਾਹਲੇ ਚਿਰ ਤੱਕ ਟਿਕਦਾ ਨਹੀਂ ਆ, ਅਰਿੰਡ ਦਾ ਜਿਹੜਾ ਰੁੱਖ ਆ ਉਹ ਬਹੁਤ ਚਿਰ ਤੱਕ ਟਿਕਦਾ ਨਹੀਂ। ਕਿਉਂ? ਕਿਉਂਕਿ ਜੜਾਂ ਤੋਂ ਰਹਿਤ ਹੁੰਦਾ ਵਾ, ਉਹਦੀ ਜੜ ਬਹੁਤੀ ਡੂੰਘੀ ਨਹੀਂ ਹੁੰਦੀ ਅਰਿੰਡ ਦੇ ਬੂਟੇ ਦੀ। ਥੋੜੀ ਜਿਹੀ ਹਵਾ ਆਵੇ ਨਾ, ਬੁੱਲਾ ਆਇਆ ਹਵਾ ਦਾ, ਤੇ ਉਹ ਜਿਹੜਾ ਰੁੱਖ ਆ ਉਹ ਟੁੱਟਣ ਲੱਗਦਾ। ਕਈ ਬੜੇ ਥੋੜੀ ਜਿਹੀ ਹਵਾ ਦੇ ਨਾਲ ਹੀ ਜੜੋਂ ਪੁੱਟੇ ਜਾਂਦੇ ਆ। ਭਾਈ ਗੁਰਦਾਸ ਜੀ ਕਹਿੰਦੇ ਇਹ ਅਰਿੰਡ ਦੇ ਬੂਟੇ ਦੀ ਹਾਲਤ ਹੈ, ਨਾ ਤੇ ਉਹਦੀਆਂ ਜੜਾਂ ਬਹੁਤੀਆਂ ਡੂੰਘੀਆਂ, ਥੋੜੀ ਜਿਹੀ ਹਵਾ ਨਾਲ ਉਹ ਪੁੱਟਿਆ ਜਾਂਦਾ, ਨਾ ਕੋਈ ਉਹਨੂੰ ਬਹੁਤਾ ਕੀਮਤੀ ਫਲ ਆਦਿਕ ਲੱਗਦਾ ਹੈ। ਤੇ ਭਾਈ ਗੁਰਦਾਸ ਜੀ ਫਿਰ ਨਾਲ ਹੁਣ ਕਨੇਰ ਦੇ ਬੂਟੇ ਦਾ ਵੀ ਦੱਸਦੇ ਨੇ। ਕਹਿੰਦੇ ਕਲੀਆਂ ਪਵਨ ਕਨੇਰ ਨੂੰ ਦੁਰਮਤ ਵਿੱਚ ਦੁਰਗੰਧ ਦਿਖਾਲੇ, ਕਨੇਰ ਦੇ ਬੂਟੇ ਨੂੰ ਕਲੀਆਂ ਪੈਂਦੀਆਂ ਹਨ ਪਰੰਤੂ ਉਹ ਕਿਸੇ ਕੰਮ ਨਹੀਂ। ਇੱਕ ਕਲੀ ਦਾ ਬੂਟਾ ਹੁੰਦਾ ਛੋਟਾ ਜਿਹਾ, ਸਤਸੰਗ ਤੇ ਚੇਤੇ ਰੱਖਣਾ, ਇੱਕ ਛੋਟਾ ਕਲੀ ਦਾ ਬੂਟਾ ਹੁੰਦਾ ਜਿਹਦੇ ਵਿੱਚੋਂ ਸੁਗੰਧੀ ਆਉਂਦੀ, ਖੁਸ਼ਬੂ ਆਉਂਦੀ ਆ, ਉਹ ਸਤਸੰਗ ਕਿਸੇ ਦੇ ਗਲ ਦਾ ਹਾਰ ਬਣਦਾ, ਉਹ ਇੱਥੇ ਕਲੀਆਂ ਦੀ ਗੱਲ ਨਹੀਂ। ਕਹਿਣ ਲੱਗੇ ਕਲੀਆਂ ਪਵਨ ਕਨੇਰ ਨੂੰ, ਕਨੇਰ ਦੇ ਬੂਟੇ ਨੂੰ ਕਲੀਆਂ ਪੈਂਦੀਆਂ, ਪਰੰਤੂ ਮਨਮੁੱਖ ਬੰਦੇ ਵਾਂਗ ਜੋ ਦੁਰਮਤ ਦੇ ਵਿੱਚ ਭੈੜੀ ਗੰਧ ਹੀ ਦਿਖਾਲਦੀਆਂ ਹਨ, ਉਹਨਾਂ ਚੋਂ ਖੁਸ਼ਬੂ ਨਹੀਂ ਆਉਂਦੀ। ਚੇਤੇ ਰੱਖਣਾ ਇੱਕ ਕਲੀਆਂ ਦਾ ਬੂਟਾ, ਉਹਦਾ ਨਾਂ ਹੀ ਕਲੀ ਹੁੰਦੀ ਆ, ਉਹ ਜਿਹੜਾ ਬੂਟਾ ਨਾ ਉਹਨੂੰ ਕਹਿ ਦਿੰਦੇ ਕਲੀਆਂ ਦਾ ਬੂਟਾ ਹੈ। ਚਿੱਟੇ ਜੇ ਰੰਗ ਦੇ ਸਤਸੰਗਤ ਨੂੰ ਨਿੱਕੇ ਨਿੱਕੇ ਫੁੱਲ ਲੱਗਦੇ ਨੇ। ਇਹ ਸੱਚਾਈ ਜੇ ਕਿਤੇ ਸਤਸੰਗਤ ਆਪਾਂ ਥੋੜੇ ਜੇ ਹਟਵੇਂ ਵੀ ਕਿਤੇ ਕਲੀਆਂ ਦੇ ਬੂਟੇ ਦੇ ਕੋਲੋਂ ਦੀ 50-60 ਮੀਟਰ ਦੂਰੋਂ ਵੀ ਕਿਤੇ ਲੰਘ ਜਾਈਏ ਨਾ ਤੇ ਆਪਾਂ ਨੂੰ ਪਤਾ ਲੱਗਦਾ, ਸਾਨੂੰ ਸੁਗੰਧੀ ਦੱਸੇਗੀ ਵੀ ਇੱਥੇ ਨੇੜੇ ਤੇੜੇ ਕਿਤੇ ਕਲੀਆਂ ਦਾ ਬੂਟਾ ਹੈ। ਖਾਸ ਕਰਕੇ ਕਿਤੇ ਰਾਤ ਪਈ ਹੋਵੇ ਨਾ ਤੇ ਉਸ ਵੇਲੇ ਚੁੱਪ ਚਾਂ ਹੋਵੇ, ਕੋਈ ਰੌਲਾ ਰੱਪਾ ਟ੍ਰੈਫਿਕ ਆਦਿਕ ਪੋਲੂਸ਼ਨ ਨਾ ਹੋਵੇ ਤਾਂ ਬੜੀ ਉਹਦੀ ਸੁਗੰਧੀ ਤੁਹਾਨੂੰ ਮਿਲੇਗੀ, ਚਿੱਟੇ ਰੰਗ ਦੀਆਂ ਉਹ ਕਲੀਆਂ। ਪਰ ਜਿਹੜਾ ਕਨੇਰ ਦਾ ਬੂਟਾ, ਕਲੀਆਂ ਇਹਨੂੰ ਵੀ ਲੱਗਦੀਆਂ ਨੇ ਪਰ ਇਹਨਾਂ ਚੋਂ ਦੁਰਗੰਧ ਆਉਂਦੀ ਹੈ, ਸਤਸੰਗਤ ਤੋਂ ਕਿਸੇ ਕੰਮ ਦੀਆਂ ਨਹੀਂ। ਤੋ ਭਾਈ ਗੁਰਦਾਸ ਜੀ ਦੱਸਣਾ ਕੀ ਚਾਹੁੰਦੇ ਨੇ, ਰਿੰਡ ਦੇ ਬੂਟੇ ਦੀ ਦਲੀਲ, ਕਨੇਰ ਦੇ ਬੂਟੇ ਦੀ ਦਲੀਲ ਦਿੰਦੇ ਆ ਵੀ ਕੰਮ ਦੇ ਨਹੀਂ। ਇਸੇ ਤਰ੍ਹਾਂ ਮਨਮੁੱਖ ਬੰਦਾ, ਜਿਹੜਾ ਮਨਮੁੱਖ ਬੰਦੇ ਦੇ ਕੋਲ ਬੈਠੋਗੇ ਤੁਹਾਨੂੰ ਦੁਰਗੰਧ ਹੀ ਆਏਗੀ, ਬਦਬੂ ਹੀ ਆਏਗੀ। ਬਦਬੂ ਦਾ ਮਤਲਬ, ਦੁਰਗੰਧ ਦਾ ਮਤਲਬ ਇਹ ਨਹੀਂ ਕਿ ਉਹਨੇ ਕੱਪੜੇ ਨਹੀਂ ਚੰਗੇ ਪਾਏ, ਹੋ ਸਕਦਾ ਉਹਨੇ ਤੁਹਾਡੇ ਨਾਲੋਂ ਵੀ ਜ਼ਿਆਦਾ ਵਧੀਆ ਪਰਫਿਊਮ ਅਤੇ ਅਤਰ ਮਲੇ ਹੋਣ, ਪਰੰਤੂ ਸਾਧ ਸੰਗਤ ਉਹਦੇ ਕੋਲੋਂ ਮਨਮੁੱਖਤਾ ਦੀ ਬਦਬੂ, ਉਹਦੇ ਕੋਲੋਂ ਵਿਸ਼ਿਆਂ ਵਿਕਾਰਾਂ ਦੀ ਦੁਰਗੰਧ, ਉਹਦੇ ਕੋਲੋਂ ਹਉਮੈ ਹੰਕਾਰ ਦੀ ਬਦਬੂ ਆਏਗੀ। ਇਸ ਲਈ ਉਹ ਭੈੜੀ ਗੰਧ ਹੀ ਉਹਦੇ ਕੋਲੋਂ ਆਉਂਦੀ ਹੈ, ਕਿਉਂਕਿ ਦੁਰਮਤ ਵਿੱਚ ਦੁਰਗੰਧ ਦਿਖਾਲੇ, ਕਿਉਂਕਿ ਉਹਦੇ ਕੋਲ ਦੁਰਮਤ ਹੈ, ਭੈੜੀ ਮਤ ਹੈ। ਹੁਣ ਭੈੜੀ ਮਤ ਦੇ ਨਾਲ ਉਹਨੇ ਕਿਸੇ ਸਾਧੂ ਦੀ ਨਿੰਦਿਆ ਕਰਨੀ ਹੈ, ਧਰਮੀ ਨਹੀਂ ਬਣਨਾ, ਨਾਸਤਿਕ ਬੰਦਾ ਆ। ਇਸ ਲਈ ਸਾਧ ਸੰਗਤ, ਐਸੇ ਨਾਸਤਿਕ ਲੋਕ ਦੂਜਿਆਂ ਦੀ ਨਿੰਦਿਆ, ਦੂਜਿਆਂ ਨਾਲ ਧੋਖਾ, ਫਰੇਬ ਅਤੇ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਟੁੱਟੀਆਂ ਹੋਈਆਂ ਵਿਸ਼ਿਆਂ ਵਿਕਾਰਾਂ ਦੀਆਂ ਬਾਤਾਂ ਜਿਹੜੀਆਂ ਉਹ ਤੁਹਾਡੇ ਨਾਲ ਮਨਮੁੱਖ ਪਾਏਗਾ, ਉਹ ਦੁਰਗੰਧ ਹੀ ਦੁਰਗੰਧ, ਬਦਬੂ ਹੀ ਬਦਬੂ ਹੈ। ਬਾਹਰ ਲਾਲ ਗੁਲਾਲ ਹੋਏ, ਅੰਦਰ ਚਿੱਟਾ ਡੁੱਬਦਾ ਨਾਲੇ। ਕੀ ਕਹਿ ਰਹੇ ਨੇ? ਕਹਿੰਦੇ ਬਾਹਰੋਂ ਤਾਂ ਲਾਲ ਗੁਲਾਲ ਜਾਪਦੀਆਂ, ਉਹ ਜਿਹੜੀਆਂ ਕਲੀਆਂ ਨੇ। ਕਹਿਣ ਲੱਗੇ ਬਾਹਰੋਂ ਤਾਂ ਲਾਲ ਗੁਲਾਲ ਜਾਪਦੀਆਂ ਹਨ, ਅੰਦਰ ਉਹਨਾਂ ਦਾ ਚਿੱਟਾ ਹੈ, ਦੁਬਧਾ ਦੇ ਨਾਲ ਭਰਿਆ ਹੋਇਆ। ਦੁਬਧਾ ਦੇ ਨਾਲ ਉਹਨਾਂ ਕਲੀਆਂ ਦੀ ਬਾਤ ਦੱਸਦੇ ਨੇ, ਭਾਵ ਬਾਹਰੋਂ ਲਾਲ ਪ੍ਰੇਮ ਦਾ ਰੰਗ ਤੇ ਅੰਦਰ ਚਿੱਟਾ ਖਾਲੀ ਥੋਥਾ ਬੇਅਸਰ ਹੈ। ਐਸੇ ਮਨਮੁੱਖ ਲੋਕਾਂ ਦੀ ਹਾਲਤ ਉਹਨਾਂ ਕਨੇਰ ਦੀਆਂ ਕਲੀਆਂ ਨਾਲ ਤਸ਼ਬੀਹ ਦੇ ਕੇ ਦੱਸਦੇ ਨੇ। ਕੀ ਹਾਲਤ ਹੈ ਮਨਮੁੱਖਾਂ ਦੀ? ਸਾਧ ਸੰਗਤ ਗੁਰ ਸ਼ਬਦ ਸੁਣ, ਗਣਤੀ ਵਿੱਚ ਭਵੈ ਪਰਨਾਲੇ। ਮਨਮੁੱਖ ਬੰਦਾ ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਤਾਂ ਸੁਣਦਾ, ਪਰੰਤੂ ਗ੍ਰਿਸਤ ਦੀਆਂ ਗਿਣਤੀਆਂ ਦੇ ਭਾਰ ਨਾਲ ਭਰੇ ਹੋਏ ਸੰਸਾਰ ਜਗਤ ਵਿੱਚ ਐਸੇ ਮਨਮੁੱਖ ਲੋਕ ਭੌਂਦੇ ਹੀ ਫਿਰਦੇ ਆ, ਸੰਸਾਰ ਸਮੁੰਦਰ ਵਿੱਚ ਗੋਤੇ ਹੀ ਖਾਂਦੇ ਆ। ਸਾਧ ਸੰਗਤ ਵਿੱਚ ਆ ਕੇ ਵੀ ਕਿਤੇ ਗੁਰੂ ਦਾ ਅਸਰ ਨਹੀਂ ਕਬੂਲਦੇ। ਗਣਤੀ ਵਿੱਚ ਭਵੈ ਭਰ ਨਾਲੇ, ਗ੍ਰਿਸਤ ਜੀਵਨ ਵਿੱਚ ਰਹਿੰਦੇ ਤੇ ਹੈ, ਰਹਿੰਦੇ ਤੇ ਗੁਰਮੁਖ ਵੀ ਗ੍ਰਿਸਤ ਵਿੱਚ ਹੀ ਹੈ, ਪਰ ਮਨਮੁੱਖ ਹੈ ਜਿਹੜਾ ਉਹ ਗ੍ਰਿਸਤ ਦੀਆਂ ਗੱਲਾਂ, ਇੰਨਾ ਧਨ ਮੈਂ ਕਮਾ ਲਿਆ, ਇੰਨਾ ਪੈਸਾ ਮੇਰੇ ਕੋਲ ਹੈ, ਇੰਨੀਆਂ ਮੇਰੀਆਂ ਕੋਠੀਆਂ ਨੇ, ਇੰਨੀਆਂ ਗੱਡੀਆਂ ਮੇਰੇ ਕੋਲ ਆ, ਮੇਰੇ ਕੋਲ ਇੰਨਾ ਪੈਸਾ ਧੇਲਾ ਹੈ, ਹੰਕਾਰ ਹੋਵੇਂ ਦੀਆਂ ਬਾਤਾਂ। ਮੈਂ ਮੇਰੀ ਦੇ ਵਿੱਚ ਭੌਂਦੇ ਫਿਰਦੇ ਸੰਸਾਰ ਜਗਤ ਚ, ਸੰਸਾਰ ਸਮੁੰਦਰ ਚ ਹੋਵੇਂ ਹੰਕਾਰ ਤੇ ਵਿਸ਼ਿਆਂ ਵਿਕਾਰਾਂ ਵਿੱਚ ਗੋਤੇ ਹੀ ਖਾਂਦੇ ਫਿਰਦੇ, ਕਿਉਂਕਿ ਉਹਨਾਂ ਕੋਲ ਇਹ ਜੀਵਨ ਨਹੀਂ ਜਿਹੜਾ ਗੁਰਮਤ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੱਸਦੇ। ਕੈਸਾ ਜੀਵਨ? ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ। ਹਰ ਬਿਨ ਜੀਓ ਜਲ ਬਲ ਜਾਓ, ਪਰਮੇਸ਼ੁਰ ਤੇਰੇ ਨਾਮ ਤੋਂ ਬਿਨਾਂ ਮੇਰਾ ਜੀਵਨ ਜਲ ਜਾਂਦਾ, ਤੇਰੇ ਨਾਮ ਤੋਂ ਬਿਨਾਂ ਮੇਰਾ ਜੀਵਨ ਸੜ ਜਾਂਦਾ। ਹਰ ਬਿਨ ਜੀਓ, ਹਰੀ ਤੋਂ ਬਿਨਾਂ ਜੀਓ, ਮੇਰੀ ਜਿੰਦ ਹੈ ਜਿਹੜੀ, ਜਲ ਬਲ ਜਾਓ। ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਂ, ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲਿਆ ਕਿ ਮੇਰੇ ਵਾਸਤੇ ਨਾਮ ਸਿਮਰਨ ਤੋਂ ਬਿਨਾਂ, ਰੱਬ ਦੀ ਬੰਦਗੀ ਤੋਂ ਬਿਨਾਂ ਮੇਰੇ ਲਈ ਕੋਈ ਥਾਂ ਨਹੀਂ ਹੈ, ਨਾ ਲੋਕ ਵਿੱਚ ਤੇ ਨਾ ਪਰਲੋਕ ਵਿੱਚ। ਪਰ ਐਸੇ ਪਿਆਰ ਤੋਂ, ਐਸੇ ਪ੍ਰੇਮ ਤੋਂ ਮਨਮੁੱਖ ਲੋਕ ਖਾਲੀ ਹਨ, ਰਿੰਡ ਦੇ ਬੂਟੇ ਵਰਗੇ, ਕਨੇਰ ਨੂੰ ਲੱਗੀਆਂ ਕਲੀਆਂ ਵਰਗੇ, ਜਿਨ੍ਹਾਂ ਚੋਂ ਦੁਰਗੰਧ ਹੀ ਆਉਂਦੀ ਹੈ। ਐਸਾ ਜੀਵਨ ਹੈ ਰੱਬ ਤੋਂ ਟੁੱਟੇ ਹੋਏ ਇਨਸਾਨ ਦਾ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਕਪਟ ਸਨੇਹ ਖੇ ਮੂੰਹ ਕਾਲੇ। ਐਸੇ ਲੋਕ ਕਪਟ ਸਨੇਹ, ਕਪਟ ਨਾਲ ਹੀ ਸਨੇਹ, ਝੂਠ ਨਾਲ ਹੀ ਪਿਆਰ ਹੋਣ ਕਰਕੇ ਉਹ ਜਿਹੜੇ ਮਨਮੁੱਖ ਲੋਕ ਨੇ ਉਹਨਾਂ ਦੇ ਮੂੰਹ ਵਿਖੇ ਪਾਪਾਂ ਦੀ ਹੀ ਮਿੱਟੀ ਪੈਂਦੀ ਹੈ, ਤੇ ਅੱਗੇ ਜਮਪੁਰੀ ਵਿੱਚ ਵੀ ਉਹਨਾਂ ਦੇ ਮੂੰਹ ਕਾਲੇ ਹੀ ਕੀਤੇ ਜਾਂਦੇ ਹਨ। ਵਾਰ 17ਵੀਂ ਦੀ ਪੌੜੀ 19ਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਵਣ ਵਿੱਚ ਫਲੈ ਵਿਨਾਸ਼ ਪਤ ਬਹੁ ਰਸ ਗੰਧ ਸੁਗੰਧ ਸੋਹੰਦੇ ਅੰਬ ਸਦਾ ਫਲ ਸੋਹਣੇ ਆੜੂ ਸੇਵ ਅਨਾਰ ਫਲੰਦੇ ਦਾਖ ਬਜੌਰੀ ਜਾਮਣੂ ਖਿਰਣੀ ਤੂਤ ਖਜੂਰ ਅਨੰਦੇ ਤੀਲੂ ਤੇਜੂ ਬੇਰ ਬਹੁ ਕੇਲੇ ਤੇ ਅਖਰੋਟ ਬਣੰਦੇ ਮੂਲ ਨ ਭਾਵਣ ਅੱਕ ਟਿੱਡ ਅੰਮ੍ਰਿਤ ਫਲ ਤਜ ਅੱਕ ਵਸੰਦੇ ਜੇ ਥਣ ਜੋਕ ਲਵਾਈ ਹੈ ਦੁੱਧ ਨ ਪੀਏ ਲੋਹੂ ਗੰਦੇ ਸਾਧ ਸੰਗਤ ਗੁਰ ਸ਼ਬਦ ਸੁਣ ਗਣਤੀ ਅੰਦਰ ਚਾਖ ਚਖੰਦੇ ਕਪਟ ਸਨੇਹ ਨਾ ਥੇ ਜੜਨ ਦੇ ਕਪਟ ਸਨੇਹ ਨਾ ਥੇ ਜੜਨ ਦੇ। ਸਾਧ ਸੰਗਤ ਬੜੀਆਂ ਪਿਆਰੀਆਂ ਦਲੀਲਾਂ ਆ ਬਚਨ ਧਿਆਨ ਨਾਲ ਸੁਣਿਆ ਜੇ ਇਸ ਪੌੜੀ ਦੇ ਅਰਥ ਭਾਵੇਂ ਸਾਰੇ ਹੀ ਬਚਨ ਬੜੇ ਪਿਆਰੇ ਨੇ ਸਾਰੇ ਹੀ ਬਚਨ ਬੜੇ ਪਿਆਰੇ ਨੇ ਭਾਈ ਗੁਰਦਾਸ ਜੀ ਦੇ ਪਰ ਸਾਧ ਸੰਗਤ ਮਨਮੁੱਖ ਬੰਦੇ ਦੀ ਆ ਹਾਲਤ ਵੇਖੋ ਕੀ ਦੱਸਦੇ ਜਿਹੜੇ ਬੰਦੇ ਦਾ ਝੂਠ ਨਾਲ ਹੀ ਪਿਆਰ ਬਣ ਗਿਆ ਧੋਖੇ ਫਰੇਬ ਨਾਲ ਮਨਮੁੱਖਤਾ ਨਾਲ ਹੀ ਜਿਸ ਦਾ ਪਿਆਰ ਬਣ ਗਿਆ ਉਹਦੀ ਹਾਲਤ ਦੱਸੀ ਇਸ ਪੌੜੀ ਚ ਪਤਾ ਕੀ ਆਖਦੇ ਸਾਧ ਸੰਗਤ ਕਹਿਣ ਲੱਗੇ ਦੁਨੀਆਂ ਵਿੱਚ ਕਿੰਨੇ ਪਿਆਰੇ ਪਿਆਰੇ ਦਰਖਤ ਨੇ ਰੁੱਖ ਨੇ ਕੇਲਿਆਂ ਦਾ ਰੁੱਖ ਆ ਦਾਖਾਂ ਨੇ ਜਾਮਨੂ ਆ ਅਮਰੂਦ ਆਦਿਕ ਨੇ ਸਾਧ ਸੰਗਤ ਖਜੂਰਾਂ ਦੇ ਬੂਟੇ ਆ ਕਦੇ ਸੋਚਿਓ ਅੰਬ ਦੇ ਬੂਟੇ ਆੜੂ ਦੇ ਅਨਾਰ ਦੇ ਆ ਪਰ ਕਹਿੰਦੇ ਜਿਹੜਾ ਅੱਕ ਦੇ ਬੂਟੇ ਤੇ ਬਹਿਣ ਵਾਲਾ ਟਿੱਡਾ ਹੈ ਉਹਨੂੰ ਪੁੱਛੋ ਵੀ ਤੈਨੂੰ ਅਨਾਰ ਬਾਰੇ ਕੁਛ ਪਤਾ ਹੈਗਾ ਤੈਨੂੰ ਅੰਬ ਬਾਰੇ ਕੁਛ ਪਤਾ ਹੈਗਾ ਕਿੰਨਾ ਮਿੱਠਾ ਹੁੰਦਾ ਅੰਬ ਅੱਕ ਦੇ ਉੱਤੇ ਬੈਠਣ ਵਾਲੇ ਟਿੱਡੇ ਨੂੰ ਪੁੱਛੋ ਅਮਰੂਦ ਕਿੰਨੇ ਮਿੱਠੇ ਹੁੰਦੇ ਤੈਨੂੰ ਪਤਾ ਖਜੂਰ ਕਿੰਨੀ ਮਿੱਠੀ ਹੁੰਦੀ ਤੈਨੂੰ ਪਤਾ ਮਨਮੁੱਖ ਬੰਦੇ ਦੀ ਹਾਲਤ ਅੱਕ ਦੇ ਟਿੱਡੇ ਵਰਗੀ ਜੇ ਅੱਕ ਤੇ ਹੀ ਬਹਿਣਾ ਉਹਨੇ ਜਾ ਕੇ ਪਤਾ ਭਾਈ ਗੁਰਦਾਸ ਜੀ ਹੋਰ ਕੀ ਆਖਦੇ ਭਾਵੇਂ ਪੰਕਤੀਆਂ ਵਿੱਚ ਵੀ ਦਾਸ ਸੰਖੇਪ ਅਰਥ ਕਰੇਗਾ ਪਰ ਬੇਨਤੀ ਸੁਣ ਲੈਣੀ ਭਾਈ ਗੁਰਦਾਸ ਜੀ ਕਹਿੰਦੇ ਜਿਹੜੀ ਜੋਕ ਹੈ ਨਾ ਜੋਕ ਉਹਨੂੰ ਗਊ ਦੇ ਥਣਾਂ ਦੇ ਕੋਲ ਲਾ ਦਿਓ ਗਾਂ ਦੇ ਥਣਾਂ ਕੋਲ ਤੇ ਉਹਨਾਂ ਥਣਾਂ ਵਿੱਚ ਦੁੱਧ ਦੇਣ ਵਾਲੀ ਜਿਹੜੀ ਗਾਂ ਉਹਨਾਂ ਚ ਬੜਾ ਅੰਮ੍ਰਿਤ ਵਰਗਾ ਮਿੱਠਾ ਦੁੱਧ ਵੀ ਹੈ ਪਰ ਜੋਕ ਗਊ ਦੇ ਥਣਾਂ ਕੋਲ ਲੱਗ ਕੇ ਕੀ ਪੀਂਦੀ ਹੈ ਦੁੱਧ ਨਹੀਂ ਲਹੂ ਚੂਸਦੀ ਲਹੂ ਮਨਮੁੱਖ ਬੰਦੇ ਦੀ ਹਾਲਤ ਜੋਕ ਵਰਗੀ ਜੇ ਤੇ ਅੱਕ ਦਾ ਟਿੱਡਾ ਜੇ ਉਹਨੂੰ ਦੁਨੀਆਂ ਚ ਜਿੰਨੇ ਮਿੱਠੇ ਪਦਾਰਥ ਹੋਰ ਬੂਟੇ ਕਿਸੇ ਨਾਲ ਕੋਈ ਸੰਬੰਧ ਨਹੀਂ ਬਚਨ ਸੁਣਨਾ ਹੁਣ ਵਣ ਵਿੱਚ ਫਲ ਵਿਨਾਸ ਪਤ ਬਹੁ ਰਸ ਗੰਧ ਸੁਗੰਧ ਸੁਹੰਦੇ ਕਹਿਣ ਲੱਗੇ ਬਨਸਪਤੀ ਦੇ ਵਿੱਚ ਜੰਗਲ ਦੇ ਵਿੱਚ ਜਿੰਨੇ ਵੀ ਬੂਟੇ ਆ ਸਾਰੇ ਬੂਟੇ ਕਹਿੰਦੇ ਬੜੇ ਸੋਹਣੇ ਫਲਦੇ ਨੇ ਬਹੁਤ ਬਿਰਸ਼ ਬੜੇ ਕੀਮਤੀ ਰਸਾਂ ਵਾਲੇ ਬੜੇ ਬਿਰਸ਼ ਐਸੇ ਨੇ ਜਿਹੜੇ ਬੜੀਆਂ ਸੁਗੰਧੀਆਂ ਵਾਲੇ ਕਈ ਬੂਟੇ ਐਸੇ ਨੇ ਜਿਨ੍ਹਾਂ ਚੋਂ ਸੁਗੰਧੀਆਂ ਆਉਂਦੀਆਂ ਖੁਸ਼ਬੂਆਂ ਆਉਂਦੀਆਂ ਕਈ ਬੂਟੇ ਐਸੇ ਨੇ ਦਰਖਤ ਜਿਨ੍ਹਾਂ ਨੂੰ ਰਸਦਾਇਕ ਫਲ ਲੱਗਦੇ ਹਨ ਭਾਵ ਬਨਸਪਤੀ ਵਿੱਚ ਭਾਂਤ ਭਾਂਤ ਦੇ ਐਸੇ ਬੂਟੇ ਨੇ ਅੱਗੇ ਹੁਣ ਉਹਨਾਂ ਦੇ ਨਾਮ ਦੱਸਦੇ ਨੇ ਅੰਬ ਸਦਾ ਫਲ ਸੋਹਣੇ ਆੜੂ ਸੇਵ ਅਨਾਰ ਫਲੰਦੇ ਅੰਬਾਂ ਨਾਲ ਲੱਦੇ ਹੋਏ ਬੂਟੇ ਬੜੇ ਸੋਹਣੇ ਲੱਗਦੇ ਮਿੱਠੇ ਅੰਬ ਲੱਗੇ ਉਹਨਾਂ ਨਾਲ ਕਹਿਣ ਲੱਗੇ ਆੜੂ ਸੇਬ ਅਤੇ ਅਨਾਰਾਂ ਦੇ ਬਿਰਸ਼ ਬੜੇ ਬੜੇ ਸੋਹਣੇ ਫਲ ਰਹੇ ਆਪਾਂ ਨੂੰ ਨਜ਼ਰ ਆਉਂਦੇ ਨੇ ਦਾਖ ਬਜੌਰੀ ਜਾਮਣੂ ਖਿਰਣੀ ਤੂਤ ਖਜੂਰ ਅਨੰਦੇ ਕਹਿੰਦੇ ਬਜੌਰ ਦੇਸ਼ ਦੀ ਦਾਖ ਬਜੌਰ ਦੀਆਂ ਦਾਖਾਂ ਬਾਣੀ ਚ ਵੀ ਆਇਆ ਲੋੜੇ ਦਾਖ ਬਜੌਰੀਆਂ ਕਹਿਣ ਲੱਗੇ ਬਜੌਰ ਦੀਆਂ ਦਾਖਾਂ ਬੜੇ ਬੜੇ ਮਿੱਠੇ ਜਾਮਨੂ ਖਿਰਣੀ ਅਤੇ ਤੂਤ ਤੂਤ ਦੇ ਨਾਲ ਵੀ ਜਿਹੜੀਆਂ ਤੂਤੀਆਂ ਲੱਗਦੀਆਂ ਉਹਨੂੰ ਗੋਲਾਂ ਵੀ ਕਹਿੰਦੇ ਨੇ ਕਈ ਮਿੱਠੀਆਂ ਹੁੰਦੀਆਂ ਖਜੂਰਾਂ ਇਹ ਸਾਰੇ ਦੇ ਸਾਰੇ ਜਿਹੜੇ ਫਲ ਨੇ ਭਾਈ ਗੁਰਦਾਸ ਜੀ ਕਹਿੰਦੇ ਬੜੇ ਆਨੰਦਦਾਇਕ ਨੇ ਇੱਥੇ ਇੱਕ ਜ਼ਿਕਰ ਹੈ ਖਿਰਣੀ ਇਹ ਫਲ ਹੁੰਦਾ ਹੈ ਨਮੋਲੀ ਵਰਗਾ ਮਿੱਠਾ ਹੁੰਦਾ ਹੈ ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ ਦਾਖਾਂ ਜਾਮਨੂ ਖਿਰਣੀ ਅਤੇ ਤੂਤ ਦੇ ਨਾਲ ਲੱਗੀਆਂ ਹੋਈਆਂ ਉਹ ਤੂਤੀਆਂ ਭਾਵ ਗੁੱਲਾਂ ਤੇ ਖਜੂਰਾਂ ਆਨੰਦ ਦੇਣ ਵਾਲੇ ਭਾਵ ਕੇ ਬੜੇ ਮਿੱਠੇ ਤੇ ਸਵਾਦਲੇ। ਪੀਲੂ ਪੇਜੂ ਬੇਰ ਬਹੁ ਕੇਲੇ ਤੇ ਅਖਰੋਟ ਬਣਨ ਦੇ। ਕਹਿਣ ਲੱਗੇ ਪੀਲੂ ਪੇਂਜੂ ਬੇਰ ਤੇ ਕੇਲੇ ਤੇ ਅਖਰੋਟ ਇਹਨਾਂ ਦੇ ਵੀ ਬੂਟੇ। ਕਹਿਣ ਲੱਗੇ ਹੁਣ ਉਹ ਵੀ ਬੜੇ ਸਵਾਦਲੇ ਨੇ, ਲੋਕ ਬੜੇ ਖੁਸ਼ ਹੋ ਕੇ ਖਾਂਦੇ ਆਏ ਸਾਰੇ। ਪਰ ਹੁਣ ਅਗਲੀ ਬਾਤ ਸੁਣਿਆ ਜਿਹੜੀ ਦਾਸ ਨੇ ਸ਼ੁਰੂ ਚ ਬੇਨਤੀ ਕੀਤੀ ਸੀ। ਮੂਲ ਨ ਭਾਵਣ ਅੱਕ ਟੇਡ, ਅੰਮ੍ਰਿਤ ਫਲ ਤਜ ਅੱਕ ਵਸੰਦੇ। ਪਰ ਅੱਕ ਦੇ ਟਿੱਡਿਆਂ ਨੂੰ ਇਹ ਸਾਰੇ ਦੇ ਸਾਰੇ ਫਲ ਬੂਟੇ ਚੰਗੇ ਹੀ ਨਹੀਂ ਲੱਗਦੇ। ਉਹ ਅੰਮ੍ਰਿਤ ਵਰਗੇ ਫਲਾਂ ਨੂੰ ਛੱਡ ਕੇ ਅੱਕਾਂ ਦੇ ਬੂਟਿਆਂ ਤੇ ਬੈਠਦੇ। ਅੱਕ ਸਿਉਂ ਪ੍ਰੀਤ ਕਰੇ ਅੱਕ ਟਿੱਡਾ, ਹੁਣ ਅੱਕ ਦੇ ਬੂਟੇ ਨਾਲ ਹੀ ਉਹਦੀ ਪ੍ਰੀਤ ਆ। ਹੁਣ ਅੱਕ ਦੇ ਵਿੱਚ ਕੋਈ ਫਲ ਹੈਗਾ? ਅੱਕ ਜਿਹੜਾ ਉਹਦੇ ਕੋਈ ਖੁਸ਼ਬੋ ਸੁਗੰਧੀ ਆਉਂਦੀ ਹੈ? ਨਾ ਕੋਈ ਖੁਸ਼ਬੋ, ਨਾ ਕੋਈ ਸੁਗੰਧੀ, ਨਾ ਕੋਈ ਫਲ। ਪਰੰਤੂ ਅੱਕ ਦਾ ਟਿੱਡਾ ਜਿਹੜਾ, ਉਸ ਟਿੱਡੇ ਦਾ ਪਿਆਰ ਕੇਵਲ ਅੱਕ ਦੇ ਨਾਲ ਹੀ ਹੈ। ਉਹਦਾ ਪਿਆਰ ਕਿਤੇ ਅਖਰੋਟ, ਕੇਲੇ, ਬੇਰ, ਦਾਖ, ਜਾਮਣੂ, ਖਜੂਰ, ਇਤ ਆਦਿਕ, ਅੰਬ, ਆੜੂ, ਅਨਾਰ, ਇਹਨਾਂ ਨਾਲ ਉਹਦੀ ਕੋਈ ਪ੍ਰੀਤ ਨਹੀਂ ਹੈ। ਮਨਮੁੱਖ ਬੰਦੇ ਦੀ ਹਾਲਤ ਅੱਕ ਦੇ ਟਿੱਡੇ ਵਰਗੀ, ਜੇ ਵਿਸ਼ਿਆਂ ਵਕਾਰਾਂ ਦੇ ਅੱਕਾਂ ਨੂੰ ਚੱਬਦਾ ਫਿਰਦਾ। ਫਿਰ ਹੋਰ ਵੀ ਦਲੀਲ ਦਿੰਦੇ, ਜੇ ਥਣ ਜੋਕ ਲਵਾਈਐ ਦੁੱਧ ਨਾ ਪੀਐ ਲੋਹੂ ਗੰਦੇ। ਜਿਸ ਤਰ੍ਹਾਂ ਗਊ ਦੇ ਥਣਾਂ ਲਾਗੇ ਆਪਾਂ ਜੋਕ ਲਾ ਦਈਏ, ਜਾਂ ਜੋਕ ਕਿਤੇ ਕੁਦਰਤੀ ਵੀ ਲੱਗ ਜਾਏ ਕਿਤੇ। ਆਮ ਤੌਰ ਦੇ ਉੱਤੇ ਅਸੀਂ ਜਦੋਂ ਕਿਤੇ ਪਸ਼ੂ ਨਵਾਲਣ ਜਾਂਦੇ ਸੀ ਨਾ ਨਦੀ ਆਦਿਕ ਦੇ ਉੱਤੇ, ਉੱਥੋਂ ਕਈ ਵਾਰੀ ਉਹਨਾਂ ਨੂੰ ਜੋਕਾਂ ਚੋਂ ਵੜ ਜਾਂਦੀਆਂ ਸੀ ਪਾਣੀ ਚੋਂ। ਜਾਂ ਕਿਤੇ ਸਹਿਜ ਸੁਭਾਏ ਜਿਹੜਾ ਪਸ਼ੂ ਆ ਕਿਸੇ ਟੋਭੇ ਚ ਵੜ ਜਾਏ, ਉੱਥੋਂ ਵੀ ਉਹਨਾਂ ਨੂੰ ਜੋਕਾਂ ਚੋਂ ਵੜ ਜਾਂਦੀਆਂ। ਪਰ ਜਿਹੜੀ ਤੱਤ ਦੀ ਗੱਲ ਹੈ, ਕਹਿੰਦੇ ਜੇ ਥਣ ਜੋਕ ਲਵਾਈਏ, ਜੇ ਗਊ ਦੇ ਥਣਾਂ ਦੇ ਲਾਗੇ ਜੋਕ ਲੱਗ ਜਾਵੇ ਤਾਂ ਉਹ ਦੁੱਧ ਨੂੰ ਛੱਡ ਕੇ ਗੰਦਾ ਲਹੂ ਹੀ ਪੀਂਦੀ ਹੈ। ਮਨਮੁੱਖ ਲੋਕਾਂ ਦੀ ਹਾਲਤ ਹੁਣ ਸੁਣਿਓ ਕੀ ਹੈ। ਸਾਧ ਸੰਗਤ ਗੁਰ ਸ਼ਬਦ ਸੁਣ, ਗਣਤੀ ਅੰਦਰ ਚਾਕ ਚਖੰਦੇ। ਇਸੇ ਤਰ੍ਹਾਂ ਮਨਮੁੱਖ ਲੋਕ ਸੰਤ ਜਨਾਂ ਦੀ ਸੰਗਤ ਵਿੱਚ ਜਾ ਕੇ ਵੀ, ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜਾ ਕੇ ਵੀ, ਉੱਥੇ ਜਾ ਕੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਵੀ, ਸੰਸਾਰ ਦੇ ਵਿਸ਼ਿਆਂ ਵਿਕਾਰਾਂ ਦੀਆਂ ਗਿਣਤੀਆਂ ਵਿੱਚ ਹੀ ਰਹਿੰਦੇ ਤੇ ਸੰਸਾਰਕ ਗਿਣਤੀਆਂ ਤੇ ਮੋਹ ਮਾਇਆ ਵਿਕਾਰਾਂ ਦੇ ਵਿੱਚ ਰਹਿ ਕੇ ਹੀ ਝਖਾ ਮਾਰਦੇ ਹਨ। ਆਤਮਿਕ ਆਨੰਦ, ਆਤਮਿਕ ਰਸ ਉਹਨਾਂ ਨੇ ਨਹੀਂ ਪ੍ਰਾਪਤ ਕੀਤਾ। ਇਸ ਲਈ ਇਹ ਦਲੀਲ ਦਿੱਤੀ ਵੀ ਸਾਧ ਸੰਗਤ ਚ ਵੀ ਗਏ, ਸੰਤ ਜਨਾਂ ਮਹਾਂਪੁਰਸ਼ਾਂ ਦੀ, ਸਾਧੂਆਂ ਦੀ, ਬੰਦਗੀ ਵਾਲਿਆਂ ਦੀ ਸੰਗਤ ਵੀ ਕੀਤੀ, ਪਰ ਗਿਣਤੀਆਂ ਕਾਹਦੀਆਂ ਗਿਣਦੇ ਰਹੇ? ਪਦਾਰਥਾਂ ਦੀਆਂ, ਮਾਇਆ ਦੀਆਂ ਤੇ ਵਿਕਾਰਾਂ ਦੀਆਂ। ਇਸ ਲਈ ਉਹਨਾਂ ਦੀ ਸੰਗਤ ਵਿੱਚ ਜਾਣ ਦੀ ਗੱਲ ਕੀਤੀ, ਕਿਉਂਕਿ ਜਿਵੇਂ ਜੋਕ ਗਊ ਦੇ ਥਣਾਂ ਕੋਲ ਵੀ ਚੰਬੜੀ ਆ ਪਰ ਉਹਨੂੰ ਅੰਮ੍ਰਿਤ ਵਰਗੇ ਦੁੱਧ ਦਾ ਕੋਈ ਪਤਾ ਨਹੀਂ ਹੈ, ਉਹਨੇ ਕੇਵਲ ਲਹੂ ਹੀ ਚੂਸਣਾ ਹੈ। ਮਨਮੁੱਖ ਲੋਕ, ਸਾਕਤ ਲੋਕ ਗੁਰਮੁਖ ਜਨਾਂ ਦੀ ਸੰਗਤ ਵਿੱਚ, ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਰਹਿ ਕੇ ਵੀ ਕੁਛ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਜੀਵਨ ਜੋਕ ਵਰਗਾ ਬਣ ਗਿਆ ਹੈ। ਜੀਵਨ ਅੱਕ ਦੇ ਟਿੱਡੇ ਵਰਗਾ ਬਣ ਗਿਆ ਹੈ ਉਹਨਾਂ ਲੋਕਾਂ ਦਾ। ਅਖੀਰਲੀ ਪੰਕਤੀ ਚ ਫੁਰਮਾਨ ਕਰਦੇ ਨੇ ਇਸ ਪੌੜੀ ਚ, ਕਪਟ ਸਨੇਹ ਨਾਥੇਹ ਜੜੰਦੇ। ਜਿਹੜੇ ਕਪਟ ਸਨੇਹੀ ਲੋਕ ਨੇ, ਕਪਟ ਸਨੇਹੀ ਝੂਠ ਨਾਲ ਹੀ ਪਿਆਰ, ਕਪਟ ਦਾ ਅੱਖਰੀ ਅਰਥ ਧੋਖਾ ਹੁੰਦਾ, ਫਰੇਬ ਕਰਨ ਵਾਲੇ, ਫਰੇਬੀ ਲੋਕ, ਕਪਟ ਨਾਲ ਹੀ ਸਨੇਹ ਕਰਨ ਵਾਲੇ, ਪਿਆਰ ਕਰਨ ਵਾਲੇ, ਝੂਠ ਨਾਲ ਹੀ ਪਿਆਰ ਕਰਨ ਵਾਲੇ ਸਾਕਤ ਬੰਦੇ ਕਿਸੇ ਟਿਕਾਣੇ ਤੇ ਨਹੀਂ ਪਹੁੰਚ ਸਕਦੇ। ਕਿਸੇ ਟਿਕਾਣੇ ਤੇ ਭਾਵ ਜੋ ਸਹੀ ਅਰਥਾਂ ਚ ਉਹਨਾਂ ਦੀ ਮੰਜ਼ਿਲ, ਡੈਸਟੀਨੇਸ਼ਨ ਹੈ, ਪਰਮੇਸ਼ਰ ਦਾ ਘਰ, ਵਾਹਿਗੁਰੂ ਦੀ ਪ੍ਰਾਪਤੀ, ਉਹ ਆਪਣੇ ਸਹੀ ਟਿਕਾਣੇ ਤੇ ਮਾਨਸ ਜਨਮ ਵਿੱਚ ਨਹੀਂ ਜਾ ਸਕਦੇ। ਲੋਕ ਵੀ ਗੁਆਇਆ ਤੇ ਪਰਲੋਕ ਵੀ ਗੁਆਇਆ, ਸੰਸਾਰ ਜਗਤ ਵਿੱਚ ਵੀ, ਸੰਸਾਰ ਜਗਤ ਚ ਜ਼ਿੰਦਗੀ ਜਿਉਂਦਿਆਂ ਹੋਇਆਂ ਸਾਧ ਸੰਗਤ ਅੱਕ ਦੇ ਟਿੱਡੇ ਵਰਗਾ ਜੀਵਨ, ਜਿਹੜੇ ਆਮ ਆਦਿਕ ਫਲਾਂ ਨੂੰ ਛੱਡ ਕੇ ਸਾਧ ਸੰਗਤ ਕੇਵਲ ਅੱਕ ਨਾਲ ਪ੍ਰੀਤ ਕਰਦਾ, ਪਰਮੇਸ਼ਰ ਦੇ ਨਾਮ ਸਿਮਰਨ ਦੀ ਬੰਦਗੀ ਭਗਤੀ ਵਿੱਚ ਜੁੜ ਕੇ ਨਾਮ ਦਾ ਰਸ ਤੇ ਸਵਰਗ ਦਾ ਝੂਠਾ ਉਹਨਾਂ ਨੇ ਨਹੀਂ ਮਾਣਿਆ। ਮਨਮੁੱਖਾਂ ਨੇ, ਸਾਕਤ ਲੋਕਾਂ ਨੇ ਨਹੀਂ, ਜੋਕ ਵਾਂਗੂ ਸਾਧ ਸੰਗਤ ਗੰਦੇ ਲਹੂ ਰੂਪ ਵਿਸ਼ਿਆਂ ਨੂੰ ਹੀ ਧਿਆਨ ਦੇ ਵਿੱਚ ਰੱਖਦੇ ਨੇ। ਜਿਹੜੇ ਸਾਕਤ ਲੋਕ ਨੇ, ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚਲੇ ਜਾਂਦੇ ਨੇ, ਪ੍ਰਭੂ ਦੇ ਚਰਨਾਂ ਵਿੱਚ ਉਹਨਾਂ ਵਾਸਤੇ ਕੋਈ ਥਾਂ ਨਹੀਂ ਹੈ।